ਬਣਿਆ ਇਨਸਾਨਾਂ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਉਸਨੂੰ ਕਿਉਂ ਭੁੱਲਿਆ ਇਨਸਾਨਾਂ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਛੱਡ ਦੇ ਕਰਨੀ ਹੇਰਾ ਫੇਰੀ ਜਿਹੜੀ ਨਰਕ ਪਹੁੰਚਾਉਂਦੀ ਹੈ ਪਾਣੀ ਸੱਚ ਸੁਣਾਉਂਦੀ ਹੈ ਭੁੱਲਿਆ ਇਨਸਾਨਾਂ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ ਬਣ ਕੇ ਰਹਿਣਾ ਪਰ ਉਪਕਾਰੀ ਜ਼ਿੰਦਗੀ ਜਾਣੀ ਫੇਰ ਸੁਧਾਰੀ ਬਣ ਕੇ ਰਹਿਣਾ ਪਰ ਉਪਕਾਰੀ ਜ਼ਿੰਦਗੀ ਜਾਣੀ ਫੇਰ ਸੁਧਾਰੀ ਚਿੰਤਾ ਮਾਰ ਮਨੋ ਹਤਿਆਰੀ ਤੇਰੀ ਉਮਰ ਘਟਾਉਂਦੀ ਹੈ ਬਾਣੀ ਸੱਚ ਸੁਣਾਉਂਦੀ ਹੈ ਮਾੜਾ ਨਹੀਂ ਕਿਸੇ ਨੂੰ ਕਹਿਣਾ ਜੇ ਤੂੰ ਸਦਾ ਲਈ ਸੁਖ ਲੈਣਾ ਮਾੜਾ ਨਹੀਂ ਕਿਸੇ ਨੂੰ ਕਹਿਣਾ ਜੇ ਤੂੰ ਸਦਾ ਲਈ ਸੁਖ ਲੈਣਾ ਬਣ ਕੇ ਦਾਸ ਗੁਰੂ ਦਾ ਰਹਿਣਾ ਸੇਵਾ ਮਨ ਨੂੰ ਪਾਉਂਦੀ ਏ ਬਾਣੀ ਸੱਚ ਸੁਣਾਉਂਦੀ ਏ ਭੁੱਲਿਆ ਇਨਸਾਨਾਂ ਦਿੱਤਾ ਜਿਸ ਇਨਸਾਨੀ ਜਾਮਾ ਬਾਣੀ ਸੱਚ ਸੁਣਾਉਂਦੀ ਹੈ। ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਬੰਦਿਆਂ ਨਾ ਕਰ ਮੇਰੀ ਮੇਰੀ ਹੋਣਾ ਅੰਤ ਖਾਕ ਦੀ ਢੇਰੀ ਛੱਡ ਦੇ ਕਰਨੀ ਹੇਰਾ ਫੇਰੀ ਜਿਹੜੀ ਨਰਕ ਪਹੁੰਚਾਉਂਦੀ ਹੈ ਬਾਣੀ ਸੱਚ ਸੁਣਾਉਂਦੀ ਹੈ
ਸਤਿਗੁਰੂ ਪਾਤਸ਼ਾਹ ਉਹਨਾਂ ਨੇ ਹਰ ਇੱਕ ਗੁਰਸਿੱਖ ਨੂੰ ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤਾ ਹੈ। ਪਾਤਸ਼ਾਹ ਨੇ ਆਖਿਆ ਕਿ ਗੁਰਸਿੱਖਾ ਹੇ ਪ੍ਰਾਣੀ, ਜਿਸ ਅਕਾਲ ਪੁਰਖ ਨੇ ਤੈਨੂੰ ਸੰਸਾਰ 'ਤੇ ਭੇਜਿਆ, ਇਹ ਇਨਸਾਨੀ ਜਾਮਾ ਦਿੱਤਾ ਹੈ ਅਤੇ ਸੰਸਾਰ 'ਤੇ ਆ ਕੇ ਤੂੰ ਉਹਨੂੰ ਭੁੱਲ ਗਿਆ। ਵੇਦਾਂ ਸ਼ਾਸਤਰਾਂ ਨੇ ਵੀ ਲਿਖਿਆ ਕਿ ਇਹ ਪ੍ਰਾਣੀ, ਜੇ ਤੂੰ ਉਸ ਪਰਮਾਤਮਾ ਦੀ ਬੰਦਗੀ ਨਾ ਕੀਤੀ ਤਾਂ ਉੱਥੇ ਕੋਈ ਬਹਾਨਾ ਨਹੀਂ ਚੱਲਣਾ। ਉਹਨਾਂ ਨੇ ਆਖਿਆ ਕਿ ਜੇ ਆਪਣਾ ਆਇਆ ਹੋਇਆ ਸੰਸਾਰ 'ਤੇ ਸਫਲ ਕਰਨਾ ਹੈ ਤਾਂ ਭਲਿਆ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਿਆ ਕਰ। ਸਾਧ ਸੰਗਤ, ਇੱਕ ਐਸੀ ਵਾਰਤਾ ਆਉਂਦੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਬਾ ਆਦਮ ਜੀ ਨੂੰ ਵਰ ਦਿੱਤਾ ਸੀ ਨਾ ਪੁੱਤਰ ਦਾ, ਤੇ ਪੁੱਤਰ ਪੈਦਾ ਹੋਇਆ ਸੀ ਭਾਈ ਭਗਤੂ, ਤੇ ਭਾਈ ਭਗਤੂ ਜੀ ਤੋਂ ਬਾਅਦ ਭਾਈ ਭਗਤੂ ਦੇ ਪੁੱਤਰਾਂ ਦੇ ਪਾਸ ਇੱਕ ਗੋਦੜੀਆ ਸਿੱਖ ਛੋਟੀ ਉਮਰ ਤੋਂ ਹੀ ਰਹਿ ਰਿਹਾ ਸੀ। ਤੇ ਸਾਧ ਸੰਗਤ, ਉਹ ਭਾਈ ਗੋਦੜੀਆ ਸਿੱਖ ਉਹਨੇ ਕੀ ਕਰਨਾ ਕਿ ਹਰ ਸਮੇਂ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਾ, ਬੰਦਗੀ ਕਰਦੇ ਰਹਿਣਾ, ਕੰਮ ਕਾਰ ਲੱਗੇ ਹੋਏ ਵੀ ਬਾਣੀ ਪੜ੍ਹਦੇ ਰਹਿਣਾ, ਬੰਦਗੀ ਕਰਦੇ ਰਹਿਣਾ। ਤੇ ਹਰ ਕੋਈ ਉਹਨੂੰ ਧੱਕੇ ਨਾਲ ਕੰਮ ਤੇ ਲਾ ਲੈਂਦਾ ਸੀ। ਤੇ ਭਾਈ ਭਗਤੂ ਦੇ ਪੁੱਤਰ ਭਾਈ ਗੋਰੇ ਨੇ ਸਾਧ ਸੰਗਤ ਭਾਈ ਗੋਦੜੀਏ ਨੂੰ ਖੂਹ ਵਿੱਚੋਂ ਪਾਣੀ ਦਾ ਰੱਸਾ ਖਿੱਚਣ ਦੇ ਕੰਮ ਤੇ ਲਾਇਆ ਹੋਇਆ ਸੀ, ਤੇ ਇਸ ਤੋਂ ਬਿਨਾਂ ਹੋਰ ਜੋ ਵੀ ਕੰਮ ਆਖਦੇ ਸਵੇਰ ਤੋਂ ਸ਼ਾਮ ਤੱਕ ਭਾਈ ਗੋਦੜੀਆ ਬੜੇ ਪ੍ਰੇਮ ਤੇ ਚਾਹ ਨਾਲ ਕਰਦਾ। ਤੇ ਇੱਕ ਦਿਨ ਐਸਾ ਹੋਇਆ ਕਿ ਭਾਈ ਗੋਰੇ ਨੇ ਭਾਈ ਭਗਤੂ ਦੇ ਪੁੱਤਰ ਗੋਰੇ ਨੇ ਗੋਦੜੀਏ ਨੂੰ ਘਾਹ ਵੱਢਣ ਉੱਤੇ ਲਾ ਦਿੱਤਾ। ਤੇ ਸਾਧ ਸੰਗਤ, ਗੋਦੜੀਆ ਘਰ ਤੋਂ 10 ਸੇਰ ਬਾਜਰਾ ਤੋਲ ਕੇ ਨਾਲ ਲੈ ਗਿਆ ਤੇ ਘਾਹ ਵਾਲੇ ਖੇਤ ਦੇ ਪਾਸ ਹੀ ਪਾਣੀ ਦਾ ਇੱਕ ਤਾਲ ਸੀ, ਤਲਾਬ ਸੀ, ਉੱਥੇ ਪਾਣੀ ਪੀ ਕੇ ਇੱਕ ਸੇਰ ਬਾਜਰਾ ਹਰ ਰੋਜ਼ ਭਾਈ ਗੋਦੜੀਆ ਚੱਬ ਛੱਡਦਾ, ਖਾ ਜਾਂਦਾ, ਘਾਹ ਵੜਦਾ ਰਹਿੰਦਾ, ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ, ਬਿਨਾਂ ਬੁਲਾਏ ਤੋਂ ਕਿਸੇ ਨਾਲ ਗੱਲ ਨਹੀਂ ਸੀ ਕਰਦਾ। ਤੇ 10 ਦਿਨਾਂ ਦੇ ਵਿੱਚ ਭਾਈ ਗੋਦੜੀਏ ਨੇ ਘਾਹ ਦੇ ਢੇਰ ਲਾ ਦਿੱਤੇ। ਤੇ ਜਦੋਂ ਗੋਦੜੀਆ ਘਰ ਘਾਹ ਲੈ ਕੇ ਆਇਆ ਤੇ ਆਉਣ ਸਾਰ ਫੇਰ ਉਹਨੂੰ ਚੱਕੀ ਪੀਸਣ ਲਾ ਦਿੱਤਾ। ਤੇ ਸਾਧ ਸੰਗਤ, ਭਾਈ ਗੋਦੜੀਆ चक्की पीस रहा है ते जपजी साहब दा पाठ कर रहे है। फिर की होया साध संगत भाई गोरे दे मन विच दया आई। वो कहिंदा कि गोदड़िया थक गया होना, एक दासी नू भेजिया है, पर भाई गोदड़िए ने उन्हूं चक्की ना पीण दिती, आप इकला चक्की पींदा रहे है। एक दिन ऐसा आया कि भाई भगतू दा पुत्र जीवन अपने नौकर दे नाल किसे काम तो गुस्से हो रहा सी, ते गोदड़िए ने भाई भगतू दे पुत्र जीवन नू बड़े प्रेम नाल मना कीता के जीवन इनू नौकर नू क्यों मार दे हो, क्यों झिड़क दे हो। ता साध संगत जीवन ने गुस्से नाल गोदड़िए नू लत कढ मारी ते आख्या के तैनू की इना कम्मा दी खबर, तू अपना चक्की पीण दा काम कर, एवें वादू क्यों बोलदा है। ता साध संगत भाई गोदड़िए ने सुभावक आख दिता है कि जीवन तेरे मन विच दया नहीं, ते तैनू राज दे हंकार दा अफार है। ते साध संगत गुरबाणी विच आउंदा है कि साधु बोले सहज सुभाए, साधु का बोलिया बिरथा ना जाए। कथन अनुसार जदों गोदड़िए ने आख्या है ना, ते जीवन नू अफारा चढ़ गया, बड़ा दुखी होया है। जदों कोई इलाज करन आवे ते जीवन आख देवे ए रोग मैनू गोदड़िए दे श्राप नाल होया है। सारे भाई भगतू दे पुत्र हैरान ने, कहिंदे एक साडा सेवक साडे नालों वध गया। किस नाल वध्या सी साध संगत, किस नाल भाई गोदड़िया अगे लंघिया सी बंदगी नाल। हर रोज जपजी साहब दा पाठ करना, वो कहिंदा साडा सेवक साडे नालों अगे वध गया। ता साध संगत भाई गोरा बेनती करके गोदड़िए नू लियाया, ते जदों भाई गोदड़िए ने सतनाम श्री वाहिगुरु आके जीवन दे पेट ते हाथ फेरिया, उदा अफारा उतर गया, सुखी हो गया। ते आख्या के भाई गोदड़िया असी हुण तुहानू रख नहीं सकते, तुसी श्राप दे देंदे हो, जिथे तुहाडी इच्छा चले जाओ। ते साध संगत भाई गोदड़िया चलिया गया, जिथों भोजन मिलदा खा लेना, जे किसे ने काम आख्या ते काम कर देना, ओदा जेड़ा बचन भाई गोदड़िया मूह आखदा ओ सत हो जांदा। साध संगत भाई गोदड़िए दा व्याह ता पहला ही होया होया सी, उस दे घर निवास करन नाल उस दे घर तीन पुत्र होए। ते एक दिन भाई गोदड़िया किसे नेड़े दे पिंड कम गया, ते उथों दे चौधरी ने गोदड़िए नू खेती वढ़न वास्ते सारा दिन ला छड़िया, ना कुछ खान पीण वास्ते पुछिया। ते जदों शाम होई ता ओ चौधरी जट ने आख्या के चल घर चल के तैनू खिचड़ी खवाउना है। ते अगों गोदड़िया गुस्से नाल कहिंदा, मैनू चंगी तरह खेती वढ़ लैण दिओ। ता साध संगत जदों भाई गोदड़िए ने यह गल आखी, ते ओ चौधरी पेट विच दर्द नाल हाए हाए करन लग पे। लोकां ने आख्या, चौधरी ए भाई गोदड़िया गुरु का सिख बड़ा वड्डा करामाती है, तू इस तो सख्त काम करवाया, हुण इस नूं रज के दही खवाओ, हथ जोड़ के माफी मंगो। ता साध संगत ए सुन के उस चौधरी दी मां ने दही विच बहुत सारियां मिर्चां पा के गोदड़िए नूं जदों खवाईयां, ते भाई गोदड़िए ने बहुत करारियां मिर्चा खादियां ते आख्या माई तू मैनू इनिया कौड़िया मिर्चा खवाइया ने जा जिमें तू मैनू कौड़िया मिर्चा खवाइया ने ना जहर वांगू तैनू भी सप खा लवे। तो साध संगत ऐसा होया कि जदों ओ चौधरी दी मां रात नू सुती ते सप लड़िया ते मर गई ते भाई गोदड़िया अपनी इच्छा अनुसार उत्थों चलिया गया घर आ गया। वेखो एक दिन ओदे पुत्रा ने उनू खेत विचों सरों पुटन वास्ते ला दिता ते एक तुरे जांदे महात्मा ने पूछया कि गोदड़िया ये की कर रहे हैं चित नू किस गल विच लाया होया है। गोदड़िया बोलिया कहिंदा चंगी तरह जड़ा पुट रहा है जो फिर नहीं लगन गियां। ता साध संगत कुछ ही दिनां च भाई गोदड़िए दे तिन्ने पुत्र मर गए ते भाई गोदड़िए दे मन विच कोई भी लेस मात्र खेद ना होया क्योंकि परमात्मा ना जुड़िया होया सी। उस वास्ते मिट्टी अते सोना घर अते जंगल एक समान सन ते साध संगत जदों भाई गोदड़िए ने कलगी धर दशमेश पिता दा अपने पिंड विच आउणा सुनिया दर्शन कीते बारंबार नमस्कार कीती आनंद नाल बैठ गए ते पातशाह ने पूछे कि ये कौन है ते लोकां ने दस्या कि सतगुरु ये बड़ा संत महात्मा है। फिर लोकां ने उहदी सारी वार्ता दसी जिसनू सुन के सतगुरु बड़े प्रसन्न होए ते साध संगत पातशाह जी की प्रसन्नता जदों भाई गोदड़िए ने वेखी ते उसे दिन तो ही सतगुरु जी दे पास सिंघां दे दल दे नाल रल गया सेवा भाव नाल रहन लगे। पातशाह बड़े प्रसन्न होए पातशाह कहिंदे कि सिंघो असी गोदड़िए वर्गा होर कोई त्यागी नहीं वेख्या इस दी उस अकाल पुरख दे नाल दृढ़ लिव लगी हुई है। ये भाई गोदड़िया सारे देश नू पवित्र करन दे समर्थ है ये जो भी चाहे कर सकता है ये बहुत वड्डा महापुरश पूर्ण संत है क्योंकि ये हमेशा बंदगी करता है ओ बंदगी जिस दे सहारे जिस दे करके हर एक प्राणी अपना आया होया सफल कर सकता है। ते साध संगत सतगुरां ने गुरबाणी दे विच गुरसिख नूं उपदेश दिता है कि गुरसिखा कोई ऐसे बहाने ना बना कि आखें कि मेरे पास नाम जपन वास्ते समा नहीं। सतगुरु कहिंदे ने कि ओ अकाली निरंकारी बाणी तैनू सच सुणाउंदी है तू उस प्रभु दे नाम नू जप के वेख लै ते तेरे सारे कार्ज किस तरह सौरदे ने बंदगी किस तरह पार लंघाउंदी है।
उसनू क्यों भुलिया इंसाना दिता जिस इंसानी जामा बाणी सच सुणाउंदी है इंसाना दिता जिस इंसानी जामा बाणी सच सुणाउंदी है एक नाम नो जप के बंदगी पार लगाउंदी है एक नाम नो जप के बंदगी पार लगाउंदी है। ਕਰ ਸੇਵਕ ਚੰਦਨ ਅਰਦਾਸਾਂ, ਪੂਰੀਆਂ ਹੋਵਣ ਮਨ ਦੀਆਂ ਆਸਾਂ। ਕਰ ਸੇਵਕ ਚੰਦਨ ਅਰਦਾਸਾਂ, ਪੂਰੀਆਂ ਹੋਵਣ ਮਨ ਦੀਆਂ ਆਸਾਂ। ਕਰ ਲੈ ਸਤਿਗੁਰ ਤੇ ਪਰਵਾਸਾ, ਬਾਣੀ ਜੋ ਫੁਰਮਾਉਂਦੀ ਹੈ, ਬਾਣੀ ਸੱਚ ਸੁਣਾਉਂਦੀ ਹੈ, ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ,
ਏਕ ਨਾਮ ਨੂੰ ਜਪ ਕੇ ਬੰਦਗੀ ਪਾਰ ਲਗਾਉਂਦੀ ਹੈ, ਏਕ ਨਾਮ ਨੂੰ ਜਪ ਕੇ ਬੰਦਗੀ ਪਾਰ ਲਗਾਉਂਦੀ ਹੈ।
ਤੇ ਸਾਧ ਸੰਗਤ, ਸਤਿਗੁਰਾਂ ਨੇ ਬਾਣੀ ਦੇ ਰਾਹੀਂ ਗੁਰਸਿੱਖ ਨੂੰ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਹੈ ਨਾ, ਤੇ ਵੇਖੋ ਜੇ ਸਤਿਗੁਰਾਂ ਨੇ ਜਾਂ ਹੋਰ ਪੀਰਾਂ ਫਕੀਰਾਂ, ਉਸ ਅਕਾਲ ਪੁਰਖ ਦੇ ਸੱਚੇ ਸੇਵਕਾਂ ਨੇ, ਭਗਤਾਂ ਨੇ ਉਸ ਪ੍ਰਭੂ ਤੋਂ, ਅਕਾਲ ਪੁਰਖ ਤੋਂ ਮੰਗੀ ਸੀ ਨਾ ਕੋਈ ਚੀਜ਼, ਤਾਂ ਬੰਦਗੀ ਦੀ ਦਾਤ ਮੰਗੀ ਸੀ। ਬਾਬਾ ਫਰੀਦ ਜੀ ਨੇ ਵੀ ਉਸ ਪ੍ਰਭੂ ਦੇ ਪਾਸੋਂ ਇਹ ਬੰਦਗੀ ਦੀ ਖੈਰ ਮੰਗੀ ਸੀ। ਉਹਨਾਂ ਨੇ ਉਸ ਅੱਲਾ ਤਾਲਾ ਨੂੰ ਆਖਿਆ ਸੀ ਕਿ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਤੇ ਸਾਧ ਸੰਗਤ, ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਜੇ ਉਸ ਅਕਾਲ ਪੁਰਖ ਦੀ ਬੰਦਗੀ ਕਰਨ ਵਾਸਤੇ ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਦਿੱਤਾ ਹੈ ਨਾ, ਤਾਂ ਪਾਤਸ਼ਾਹ ਨੇ ਹਰ ਇੱਕ ਇਸਤਰੀ ਨੂੰ ਆਪਣੇ ਪਤੀ ਪਰਮੇਸ਼ਰ ਦੀ ਬੰਦਗੀ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਇੱਕ ਐਸੀ ਵਾਰਤਾ ਆਉਂਦੀ ਹੈ ਕਿ ਰਾਜਾ ਭੋਜ ਇੱਕ ਦਿਨ ਆਪਣੇ ਪਿੰਡ ਵਿੱਚ, ਆਪਣੇ ਇਲਾਕੇ ਦੇ ਪਿੰਡ ਵਿੱਚ ਘੁੰਮ ਰਿਹਾ ਸੀ। ਸ਼ਾਮ ਦਾ ਸਮਾਂ ਸੀ। ਉਹਨੇ ਵੇਖਿਆ ਕਿ ਇੱਕ ਔਰਤ ਆਪਣੇ ਮਕਾਨ ਦੇ ਅੰਦਰ ਬਾਹਰ ਕਈ ਵਾਰੀ ਆਈ ਤੇ ਕਈ ਵਾਰ ਗਈ, ਕਦੀ ਅੰਦਰ ਜਾ ਰਹੀ ਹੈ, ਕਦੇ ਬਾਹਰ ਆ ਰਹੀ ਹੈ, ਬੜੀ ਬੇਚੈਨ ਸੀ। ਤੇ ਰਾਜੇ ਭੋਜ ਨੇ ਸਮਝਿਆ ਕਿ ਇਹ ਕੋਈ ਬਦਕਾਰ ਔਰਤ ਹੈ ਜੋ ਕਿਸੇ ਨੂੰ ਉਡੀਕ ਰਹੀ ਹੈ। ਤੇ ਰਾਜਾ ਭੋਜ ਆਪਣੇ ਮਨ ਵਿੱਚ ਕਹਿੰਦਾ ਕਿ ਇਹ ਬਦਕਾਰ ਔਰਤ ਮੇਰੇ ਰਾਜ ਨੂੰ ਅੱਗ ਵਾਂਗੂ ਭਸਮ ਕਰ ਦੇਣਾ ਇਹਨੇ। ਤਾਂ ਸਾਧ ਸੰਗਤ, ਰਾਜਾ ਭੋਜ ਸੋਚ ਰਿਹਾ ਸੀ ਕਿ ਇੰਨੇ ਚਿਰ ਨੂੰ ਉਸ ਔਰਤ ਦਾ ਪਤੀ ਆ ਗਿਆ, ਤੇ ਰਾਜਾ ਭੋਜ ਵੇਖ ਰਿਹਾ ਉਸ ਔਰਤ ਨੇ ਜਿਹੜੀ ਆਪਣੇ ਪਤੀ ਦੀ ਉਡੀਕ ਵਿੱਚ ਕਦੀ ਅੰਦਰ ਕਦੀ ਬਾਹਰ ਆ ਜਾ ਰਹੀ ਸੀ। ਉਸ ਔਰਤ ਨੇ ਆਪਣੇ ਪਤੀ ਦੇ ਪੈਰਾਂ ਤੇ ਮੱਥਾ ਟੇਕਿਆ ਤੇ ਕਹਿੰਦੀ, ਸਵਾਮੀ ਮੈਂ ਤੁਹਾਡੀ ਉਡੀਕ ਵਿੱਚ ਬੜੀ ਵਿਆਕੁਲ ਹੋ ਰਹੀ ਸਾਂ। ਤਾਂ ਸਾਧ ਸੰਗਤ, ਘਰ ਖੁੱਲ੍ਹਾ ਸੀ, ਚਾਰ ਦੁਆਰੀ ਨਹੀਂ ਸੀ, ਗਰਮੀਆਂ ਦੇ ਦਿਨ ਸਨ। ਰਾਜਾ ਭੋਜ ਵੇਖ ਰਿਹਾ ਕਿ ਫਿਰ ਉਸ ਔਰਤ ਨੇ ਗਰਮ ਪਾਣੀ ਦੇ ਨਾਲ ਆਪਣੇ ਪਤੀ ਦੇ ਹੱਥ ਪੈਰ ਧੁਆਏ, ਭੋਜਨ ਛਕਾਇਆ ਤੇ ਕੱਪੜਾ ਵਿਛਾ ਦਿੱਤਾ ਤੇ ਉਹ ਉੱਥੇ ਸੌ ਗਿਆ। ਤੇ ਸਾਧ ਸੰਗਤ, ਉਹ ਔਰਤ ਆਪਣੇ ਪਤੀ ਨੂੰ ਪੱਖਾ ਚੱਲ ਰਹੀ ਹੈ ਤਾਂ ਪਤੀ ਸੌ ਗਿਆ। ਔਰਤ ਆਪਣੇ ਪਤੀ ਨੂੰ ਪੱਖਾ ਚੱਲ ਰਹੀ ਹੈ, ਇਹਨੇ ਨੂੰ ਉਸਦਾ ਬੱਚਾ ਉੱਠ ਖਲੋਤਾ ਸੁੱਤਾ ਹੋਇਆ ਤੇ ਥੋੜਾ ਉਹ ਰਿੜ ਕੇ ਇੱਕ ਅੱਗ ਦਾ ਚੁੱਲ੍ਹਾ ਸੀ ਉਹਦੇ ਵਿੱਚ ਡਿੱਗ ਪਿਆ ਤਾਂ ਉਹਨੇ ਔਰਤ ਨੇ ਵੇਖ ਲਿਆ ਪਰ ਉਹ ਉੱਠੀ ਨਹੀਂ। ਜਦੋਂ ਉਹਦਾ ਪਤੀ ਜਾਗਿਆ ਤੇ ਉਹ ਕਹਿੰਦਾ, ਭਾਗਵਾਨੀ ਬੱਚਾ ਕਿੱਥੇ ਹੈ? ਉਹ ਕਹਿੰਦੀ, ਉਹ ਤਾਂ ਰਾਤ ਚੁੱਲ੍ਹੇ ਵਿੱਚ ਤੰਦੂਰ ਵਿੱਚ ਡਿੱਗ ਪਿਆ। ਤੇ ਉਹ ਕਹਿੰਦਾ ਕਿ ਤੂੰ ਉਹਨੂੰ ਫੜਿਆ ਕਿਉਂ ਨਹੀਂ? ਉਹ ਤਾਂ ਮਰ ਗਿਆ ਹੋਣਾ, ਸੜ ਗਿਆ ਹੋਣਾ। ਉਹ ਕਹਿੰਦੀ ਕਿ ਸਵਾਮੀ, ਨਹੀਂ, ਮੇਰੇ ਧਰਮ ਨਾਲ, ਮੇਰੇ ਪਤੀ ਵਰਤਾ ਦੇ ਧਰਮ ਨਾਲ ਅੱਗ ਨੇ ਬੱਚੇ ਨੂੰ ਸਾੜਿਆ ਨਹੀਂ ਹੋਵੇਗਾ। ਤਾਂ ਸਾਧ ਸੰਗਤ, ਜਦੋਂ ਪਤੀ ਨੇ ਜਾ ਕੇ ਵੇਖਿਆ ਤਾਂ ਬੱਚਾ ਬਿਲਕੁਲ ਨੌ ਬਰ ਨੌ ਸੀ, ਉਹਨੂੰ ਰਤੀ ਵੀ ਸੇਕ ਨਹੀਂ ਲੱਗਿਆ, ਅੱਗ ਠੰਡੀ ਪਈ ਹੋਈ ਸੀ। ਤੇ ਜਦੋਂ ਰਾਜੇ ਭੋਜ ਨੇ ਇਹ ਕੌਤਕ ਵੇਖਿਆ ਤਾਂ ਸਾਧ ਸੰਗਤ ਇੰਨਾ ਹੈਰਾਨ ਹੋਇਆ, ਕਹਿੰਦਾ, ਮੇਰੇ ਰਾਜ ਵਿੱਚ ਐਸੀਆਂ ਪਤੀ ਵਰਤਾ ਨਾਰੀਆਂ ਨੇ ਜਿਨ੍ਹਾਂ ਦੇ ਸੱਤ ਨਾਲ ਅੱਗ ਠੰਡੀ ਹੋ ਜਾਂਦੀ ਹੈ, ਐਸੀ ਇਸਤਰੀ ਧੰਨ ਹੈ। ਤੇ ਰਾਜਾ ਉਸ ਇਸਤਰੀ ਦੇ ਪਾਸ ਗਿਆ, ਕਹਿੰਦਾ ਕਿ ਪੁੱਤਰ, ਤੂੰ ਧੰਨ ਹੈ, ਤੂੰ ਮੇਰੇ ਰਾਜ ਦਾ ਥੰਮ ਹੈ, ਕਿਉਂਕਿ ਤੇਰੇ ਸੱਤ ਧਰਮ ਦੇ ਆਸਰੇ ਮੇਰਾ ਰਾਜ ਕਾਇਮ ਹੈ। ਸਾਧ ਸੰਗਤ, ਰਾਜੇ ਨੇ ਧੰਨ ਦੇਣਾ ਚਾਹਿਆ ਪਰ ਉਹਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੀ, ਸੱਤ ਧਰਮ ਸਾਰੇ ਸੁੱਖਾਂ ਦੀ ਖਾਣ ਹੈ। ਬਾਦਸ਼ਾਹ ਕਹਿੰਦੇ ਨੇ ਕਿ ਜੇ ਉਹ ਬੰਦਗੀ ਬੰਦੇ ਦਾ ਪਾਰ ਉਤਾਰਾ ਕਰ ਦਿੰਦੀ ਹੈ ਨਾ, ਤਾਂ ਹਰ ਇੱਕ ਇਸਤਰੀ ਵਾਸਤੇ ਆਪਣੇ ਪਤੀ ਦੀ ਬੰਦਗੀ, ਆਪਣੇ ਪਤੀ ਪਰਮੇਸ਼ਰ ਦੀ ਆਗਿਆ ਵਿੱਚ ਰਹਿਣਾ ਹਰ ਇੱਕ ਔਰਤ ਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਾ ਦਿੰਦੀ ਹੈ। ਪਾਤਸ਼ਾਹ ਨੇ ਆਖਿਆ, ਇਹ ਵੀ ਇੱਕ ਬੰਦਗੀ ਹੈ। ਤੇ ਸਤਿਗੁਰੂ ਗੁਰਸਿੱਖ ਨੂੰ ਉਪਦੇਸ਼ ਕਰ ਰਹੇ ਨੇ ਕਿ ਗੁਰਸਿੱਖਾ, ਹਰ ਇੱਕ ਪ੍ਰਾਣੀ ਨੂੰ ਉਪਦੇਸ਼ ਕਰ ਰਹੇ ਨੇ ਕਿ ਆਪਣਾ ਆਇਆ ਹੋਇਆ ਸਫਲ ਕਰ ਲਓ, ਬੰਦਗੀ ਕਰੋ, ਭਾਵੇਂ ਕਿਸੇ ਵੀ ਰੂਪ ਅੰਦਰ ਉਸ ਪਰਮਾਤਮਾ ਦੇ ਨਾਲ ਜੁੜ ਜਾਓ, ਕਿਸੇ ਵੀ ਢੰਗ ਨਾਲ ਜੁੜ ਜਾਓ, ਪਰ ਉਹਦੇ ਚਰਨਾਂ ਦੇ ਨਾਲ ਜੁੜ ਜਾਓ।
ਉਸ ਨੂੰ ਕਿਉਂ ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ। ਭੁੱਲਿਆ ਇਨਸਾਨਾ, ਦਿੱਤਾ ਜਿਸ ਇਨਸਾਨੀ ਜਾਮਾ, ਬਾਣੀ ਸੱਚ ਸੁਣਾਉਂਦੀ ਹੈ।